ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਮਨੰ ਕੇਵਲੰ ਕੀਰਤਨੰ ਕਰਮੰ ਦੇਹ ਧਾਰਨ ਹੈ। ਅੰਮ੍ਰਿਤ ਨਾਮ ਨਾਰਾਇਣ ਨਾਨਕ ਕੀਰਤੰ ਸੰਤਨਾ ਤ੍ਰਿਪਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਕ੍ਰਿਸ਼ਨ ਲਾਲ ਤੇ ਹਰੀ ਲਾਲ ਪੰਡਿਤ ਨੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਸੰਤਾਂ ਦੀ ਨਿਸ਼ਾਨੀ ਪੁੱਛੀ ਕਿ ਸੰਤਾਂ ਦਾ ਕਰਮ ਕੀ ਹੈ, ਸੰਤਾਂ ਦੀ ਨਿਸ਼ਾਨੀ ਕੀ ਹੈ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਇਸ ਪਾਵਨ ਸ਼ਲੋਕ ਵਿੱਚ ਸੰਤਾਂ ਦੇ ਇੱਕ ਦੋ ਲੱਛਣ ਕਹਿਣ ਦਾ ਯਤਨ ਕੀਤਾ ਹੈ। ਸੰਤ ਤੇ ਸਾਧ ਦਾ ਕੀ ਫਰਕ ਹੈ? ਵੈਸੇ ਗ੍ਰੰਥਾਂ ਦੇ ਮੁਤਾਬਕ ਇਹਦੇ ਤਿੰਨ ਪੱਖ ਨੇ, ਸਾਧਕ, ਸਾਧ ਤੇ ਸੰਤ। ਸੋ ਉਹ ਮਨੁੱਖ ਜਿਹੜਾ ਜੇ ਸਾਧਨਾ ਤਾਂ ਕਰਦਾ ਹੈ ਅਜੇ ਮੰਜ਼ਿਲ ਤੇ ਪਹੁੰਚਿਆ, ਜੇ ਉਹਨੂੰ ਸਾਧ ਕਹਿੰਦੇ ਹਨ। ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਹੜਤਾ ਵਗੈਰਾ ਕਰਦੇ, ਦਰਖਤਾਂ ਨਾਲ ਲੰਪਦੇ, ਧੋਣੀਆਂ ਤੌਂਦੇ ਸਨ, ਪਰ ਗੁਰੂ ਪਾਤਸ਼ਾਹ ਕਹਿੰਦੇ ਵਰਮੀ ਵਾਰੀ ਸਾਪ ਨੰਬੂਆ। ਕੰਧੇ ਸਰੀਰ ਨੂੰ ਤੰਗ ਕਰਨ ਕਰਕੇ ਮਨੁੱਖ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜਿੰਨਾ ਚਿਰ ਮਨ ਨਾ ਮਰੇ, ਮਨ ਮਾਰੇ ਧਾਤ ਮਰ ਜਾਏ। ਧਾਤ ਦਾ ਅਰਥ ਹੁੰਦਾ ਦੌੜਨਾ। ਜਿੰਨਾ ਚਿਰ ਮਨ ਨਾ ਮਰੇ, ਓਨਾ ਚਿਰ ਮਨ ਦੀ ਕਿਰਪਾ ਤੇ ਦੌੜ ਮੁੱਕਦੀ ਨਹੀਂ। ਅੰਮ੍ਰਿਤਸਰ ਸਾਹਿਬ ਜਿਹੜੇ ਪੰਜ ਸਰੋਵਰ ਨੇ, ਉਹਨਾਂ ਪੰਜਾਂ ਸਰੋਵਰਾਂ ਚ ਇੱਕ ਸਰੋਵਰ ਦਾ ਨਾਮ ਹੈ ਸੰਤੋਖ ਸਰ, ਜਿਹਨੂੰ ਟਾਹਲੀ ਸਾਹਿਬ ਵੀ ਕਿਹਾ ਜਾਂਦਾ ਹੈ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਇੱਕ ਟਾਹਲੀ ਦੇ ਥੱਲੇ ਬੈਠ ਕੇ ਸੇਵਾ ਕਰਾਉਂਦੇ, ਇਸ ਵਜ੍ਹਾ ਕਰਕੇ ਉਹਦਾ ਨਾਮ ਟਾਹਲੀ ਸਾਹਿਬ ਪਿਆ। ਜਦੋਂ ਇਹ ਪਾਵਨ ਅਸਥਾਨ ਦੀ ਸੇਵਾ ਚੱਲਦੀ ਸੀ ਤਾਂ ਖੁਦਾਈ ਕਰਦਿਆਂ ਕਰਦਿਆਂ ਇੱਕ ਮੱਠ ਨਿਕਲਿਆ ਥੱਲੋਂ ਸੋਵਰ ਤੋਂ, ਮੱਠ ਜਿੱਥੇ ਸੋਵਰ ਬਣਿਆ। ਜਦੋਂ ਪੁੱਟਣ ਵਾਲੇ ਗੁਰੂ ਤੇ ਸਿੱਖਾਂ ਨੂੰ ਪਤਾ ਚੱਲਿਆ ਕਿ ਕੋਈ ਥੱਲੇ ਪੱਕੀ ਜਗ੍ਹਾ ਹੈ, ਤਾਂ ਸਤਿਗੁਰੂ ਪਾਤਸ਼ਾਹ ਨੇ ਇਸ਼ਾਰਾ ਕੀਤਾ ਕਿ ਗੁਰਮੁਖੀ ਨੂੰ ਧਿਆਨ ਨਾਲ ਪੁੱਟੋ। ਬੜੇ ਪਿਆਰ ਪ੍ਰੇਮ ਨਾਲ ਮਿੱਟੀ ਨੂੰ ਪਾਸੇ ਕੀਤਾ ਤੇ ਕੀ ਵੇਖਿਆ ਕਿ ਇੱਕ ਮਹਾਤਮਾ ਜਨ ਬੈਠੇ ਨੇ। ਸਰੀਰ ਬੜਾ ਕਮਜ਼ੋਰ ਹੋ ਚੁੱਕਾ ਹੈ, ਅਚੇਚੇ ਤੌਰ ਤੇ ਮੱਖਣ ਤੇ ਕਸਤੂਰੀ ਉਸ ਮਹਾਤਮਾ ਦੇ ਹੱਥਾਂ ਤੇ ਪੈਰਾਂ ਨੂੰ ਮਲੀ, ਉਹਨੇ ਨੇਤਰ ਖੋਲ੍ਹੇ ਨੇ। ਨੇਤਰ ਖੋਲ੍ਹਦਿਆਂ ਸਾਹਿਬ ਨੇ ਸਵਾਲ ਕੀਤਾ ਹੈ ਕਿ ਅਜੇ ਗੁਰੂ ਅਰਜਨ ਦੇ ਮਹਾਰਾਜ ਦਾ ਸਮਾਂ ਆਇਆ ਕਿ ਨਹੀਂ। ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਜੋਗੀ ਜੀ, ਤੁਹਾਡੇ ਪੁੱਛਣ ਦਾ ਕਾਰਨ। ਕਹਿਣ ਲੱਗਾ, ਮੇਰੇ ਗੁਰੂ ਨੇ ਕਿਹਾ ਸੀ ਕਿ ਤੁਹਾਡੀ ਕਲਿਆਣ ਗੁਰੂ ਅਰਜਨ ਦੇ ਮਹਾਰਾਜ ਕਰਨਗੇ। ਮੈਂ ਸਮੇਂ ਦੀ ਇੰਤਜ਼ਾਰ ਕਰਦਾ ਸਾਂ ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਜੋਗੀ ਜੀ, ਜਿਨ੍ਹਾਂ ਦੇ ਬਾਰੇ ਤੁਸੀਂ ਪੁੱਛਿਆ ਤੁਹਾਡੇ ਸਾਹਮਣੇ ਖਲੋਤੇ ਨੇ। ਉਹਨੇ ਮੱਥਾ ਟੇਕਿਆ, ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮਹਾਂਪੁਰਸ਼ੋ, ਤੁਸੀਂ ਲੰਮੀ ਘਾਲਣਾ ਘਾਲੀ ਹੈ, ਤੁਹਾਡੀ ਮਾਨਸਿਕ ਦਸ਼ਾ ਦਾ ਕੀ ਹਾਲ ਹੈ, ਅੰਤਰੀਮ ਅਵਸਥਾ ਦਾ? ਉਹਨੇ ਬੜਾ ਸੋਹਣਾ ਜਵਾਬ ਦਿੱਤਾ ਹੈ। ਉਹ ਕਹਿੰਦਾ ਮਹਾਂਪੁਰਸ਼ੋ, ਜਿਵੇਂ ਠੰਡ ਦੇ ਨਾਲ ਇੱਕ ਸੱਪ ਇਕੱਠਾ ਹੋ ਜਾਂਦਾ ਹੈ, ਹਰਕਤ ਨਹੀਂ ਕਰ ਸਕਦਾ, ਪਰ ਮਾੜਾ ਜਿਹਾ ਨਿੱਘ ਮਿਲੇ ਤੋ ਸੱਪ ਸਾਰੀ ਮਾਰ ਲੱਗ ਪੈਂਦਾ, ਲੜਨ ਤੱਕ ਹਾਵੀ ਹੋ ਜਾਂਦਾ ਹੈ। ਤੁਸੀਂ ਮਹਾਂਪੁਰਸ਼ੋ, ਇਹਨੇ ਸੱਚੀ ਗੱਲ ਕਹਿਣਾ ਕਿ ਮੇਰੀ ਅਵਸਥਾ ਵੀ ਉਸ ਸੱਪ ਵਰਗੀ, ਮੇਰਾ ਮਨ ਉਸ ਗੁੱਛੀ ਮਾਰੇ ਸੱਪ ਵਰਗਾ, ਭਾਵੇਂ ਮੈਂ ਇੰਨੀ ਲੰਮੀ ਘਾਲਣਾ ਘਾਲੀ ਪਰ ਅਜੇ ਤੱਕ ਮਨ ਮਰਿਆ ਨਹੀਂ। ਉਹ ਲੋਕ ਜਿਹੜੇ ਇਸ ਤਰੀਕਿਆਂ ਦੇ ਨਾਲ ਸਾਧਨਾ ਕਰਦੇ ਉਹਨੂੰ ਕਹਿੰਦੇ ਨੇ ਸਾਧਕ। ਇਹ ਸਾਧਨਾ ਕਰਦਿਆਂ ਕਰਦਿਆਂ ਕੁਝ ਕੰਟਰੋਲ ਹੋ ਜੇ, ਅਵਸਥਾ ਚੰਗੀ ਹੋ ਜਾਏ, ਪਰ ਅਜੇ ਖਤਰਾ ਬਣਿਆ ਰਹਿੰਦਾ। ਮੈਂ ਆਪਣੇ ਸਾਦੀ ਜੀ ਉਦਾਹਰਣ ਦਿਆਂ, ਬੰਦੇ ਨੇ ਇੰਡੀਆ ਤੋਂ ਅਮਰੀਕਾ ਆਉਣਾ ਹੈ, ਉਹਨੇ ਟਿਕਟ ਕਟਾਈ ਹੈ, ਇਮੀਗ੍ਰੇਸ਼ਨ ਵਾਲਿਆਂ ਦੇ ਰਾਹੀਂ ਉਹ ਜਹਾਜ਼ ਦੀ ਇੰਤਜ਼ਾਰ ਕਰ ਰਿਹਾ, ਉਹਨੂੰ ਕਹਿੰਦੇ ਨੇ ਸਾਧਕ। ਹਵਾਈ ਜਹਾਜ਼ ਤੇ ਬੈਠ ਗਿਆ, ਹੋ ਗਿਆ ਸਾਧ, ਭਾਵੇਂ ਜਹਾਜ਼ ਤੇ ਬੈਠ ਗਿਆ ਪਰ ਜਿੰਨਾ ਚਿਰ ਮੰਜ਼ਲ ਤੇ ਨਹੀਂ ਪਹੁੰਚਦਾ ਖਤਰਾ ਹੈ। ਮੰਜ਼ਲ ਤੇ ਪਹੁੰਚਣ ਦੇ ਨਾਲ ਉਹ ਕਹਿ ਸਕਦਾ ਕਿ ਮੈਂ ਸਫ਼ਰ ਤੈਅ ਕਰ ਲਿਆ, ਜਿੰਨਾ ਚਿਰ ਆਕਾਸ਼ ਵਿੱਚ ਉਹਦਾ ਇਤਬਾਰ ਨਹੀਂ, ਇਹਨੂੰ ਕਹਿੰਦੇ ਨੇ ਸਾਧ। ਜਦੋਂ ਮਨੁੱਖ ਚਿੰਤਨ ਕਰਦਿਆਂ ਕਰਦਿਆਂ ਸੱਤ ਦੇ ਨਾਲ ਮਿਲ ਜਾਏ, ਉਹਨੂੰ ਕਹਿੰਦੇ ਨੇ ਸੰਤ। ਇੱਥੋਂ ਇੱਕ ਮੈਨੂੰ ਦ੍ਰਿਸ਼ਟਾਂਤ ਇਹਦਾ ਅਰਥਾਂ ਦਾ ਖਿਆਲ ਆ ਗਿਆ ਹੈ। ਸੰਤ ਤੇ ਸੁੱਤ ਬੜੇ ਮਿਲਵੇਂ ਸ਼ਬਦ ਨੇ, ਸੰਤ ਤੇ ਸੁੱਤ। ਸੁੱਤ ਲਫ਼ਜ਼ ਜਿਹੜਾ ਹੈ ਇਹ ਸੰਸਕ੍ਰਿਤ ਦਾ ਹੈ, ਤੇ ਸੰਸਕ੍ਰਿਤ ਵਿੱਚ ਕਹਿੰਦੇ ਨੇ ਪੁੱਤ ਨੂੰ ਸੁੱਤ। ਇਸੇ ਪ੍ਰਕਾਰ ਜਿਵੇਂ ਉਹ ਸੁੱਤ ਜਾਂ ਪੁੱਤਰ ਮਾਤਾ ਪਿਤਾ ਦੇ ਸੰਬੰਧਾਂ ਤੋਂ ਪੈਦਾ ਹੁੰਦਾ ਹੈ, ਜਿਹੜੇ ਮਨੁੱਖ ਵਿੱਚ ਸੱਤ ਤੇ ਸੰਤੋਖ ਆ ਜਾਣ, ਸੱਤ ਤੇ ਸੰਤੋਖ ਤੋਂ ਮਿਲਾਪ ਤੋਂ ਜੋ ਬਣਦਾ ਉਹਨੂੰ ਕਹਿੰਦੇ ਨੇ ਸੰਤ। ਜਦੋਂ ਸੱਤ ਤੇ ਸੰਤੋਖ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣ, ਉਹਨਾਂ ਦੋ ਚੀਜ਼ਾਂ ਦੇ ਇਕੱਠ ਨੂੰ ਸੰਤ ਕਿਹਾ ਜਾਂਦਾ। ਜਿੰਨਾ ਚਿਰ ਸੰਤੋਖ ਨਹੀਂ ਉਹਨਾਂ ਚਿਰ ਸੰਤ ਨਹੀਂ, ਜਿੰਨਾ ਚਿਰ ਸੱਤ ਨਹੀਂ ਉਹਨਾਂ ਚਿਰ ਸੰਤ ਨਹੀਂ। ਸੱਤ ਤੇ ਸੰਤੋਖ ਦੇ ਮਿਸ਼ਨ ਦਾ ਨਾਮ ਹੈ ਸੰਤ। ਤੋਂ ਗੁਰਦੇਵ ਕਹਿੰਦੇ ਪੰਡਿਤ ਜੀ, ਜਿਹੜੇ ਸੰਤ ਨੇ ਉਹਨਾਂ ਦਾ ਸਾਰਿਆਂ ਤੋਂ ਪਹਿਲਾਂ ਕੀ ਕਰਨਾ ਹੈ? ਹਜ਼ੂਰ ਕਿਰਪਾ ਕਰਦੇ ਹਨ,
ਰਮਣ ਕੇਵਲੰ ਕੀਰਤਨੰ,
ਉਹ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਵਡਿਆਈ ਕਰਦੇ ਹਨ। ਕੀਰਤਨ ਦਾ ਅਰਥ ਹੁੰਦਾ ਹੈ ਵਡਿਆਈ ਕਰਨਾ, ਜਸ ਕਰਨਾ, ਔਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ। ਇਸ ਕਲਯੁਗ ਦੇ ਸਮੇਂ ਚ ਕੀਰਤਨ ਹੀ ਸਭ ਤੋਂ ਮਹਾਨ ਹੈ। ਲਫ਼ਜ਼ ਆਇਆ ਕੀਰਤਨ। ਮੁਸਲਮਾਨ ਫਕੀਰਾਂ ਨੇ गुरु नानक पातशाह तर्क कीते कि तुसीं इह बड़ा बाड़ा कम कीता है जिहड़ा कीर्तन करदे ते कराउंदे हो, क्योंकि इस्लामी शरह दे विच कीर्तन करना मना है। ਉਹ ਕਹਿੰਦੇ ਨੇ ਅਸੀਂ ਵੈਸੇ ਤੁਹਾਨੂੰ ਕਹਿਣਾ ਨਹੀਂ ਚਾਹੁੰਦੇ ਮਹਾਂਪੁਰਸ਼ੋ ਤੁਸੀਂ ਪੀਰ ਹੋ, ਪਰ ਜਿਹੜਾ ਇਹ ਰਾਗ ਹੈ ਇਹ ਬੇਸਵਾਵਾਂ ਦੇ ਚਵਾਰਿਆਂ ਵਿੱਚ ਵੀ ਹੁੰਦਾ ਹੈ ਤੇ ਤੁਹਾਡਾ ਸਤਾਂਤ ਖੁਦਾ ਨਾਲ ਮਿਲਾਉਣ ਦਾ ਹੈ। ਇਹ ਯੋਗ ਕਿਵੇਂ ਹੋਇਆ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪੀਰੋ ਫਕੀਰੋ, ਅੰਗੂਰ ਇੱਕ ਤਾਕਤ ਵਾਲੀ ਵਸਤੂ, ਪਰ ਅੰਗੂਰਾਂ ਤੋਂ ਜੇ ਅੰਗੂਰ ਖਰਾਬ ਕਰ ਲਏ ਜਾਣ ਤੇ ਅੰਗੂਰਾਂ ਤੋਂ ਸ਼ਰਾਬ ਹੀ ਬਣਦੀ। ਕੋਈ ਮਨੁੱਖ ਅੰਗੂਰਾਂ ਦੇ ਵਿੱਚ ਪਾਣੀ ਪਾ ਕੇ ਜਾਂ ਹੋਰ ਚੀਜ਼ਾਂ ਪਾ ਕੇ ਸ਼ਰਾਬ ਬਣਾ ਲਏ, ਅੰਗੂਰਾਂ ਦਾ ਗਰਾਹ ਤਾਂ ਨਹੀਂ ਨਾ, ਅੰਗੂਰ ਤਾਂ ਅੰਗੂਰ ਨੇ। ਜਿਹੜਾ ਰਾਗ ਹੈ ਨਾ ਇਹ ਪਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ। ਇਹ ਠੀਕ ਹੈ ਕਿ ਕੁਝ ਵਿਕਾਰੀ ਬੰਦਿਆਂ ਦੇ ਹੱਥ ਆ ਗਿਆ ਤੇ ਉਹਨੇ ਅੰਗੂਰਾਂ ਦੀ ਸ਼ਰਾਬ ਤਾਂ ਉਹਨੂੰ ਖਰਾਬ ਕਰ ਲਿਆ, ਬਿਨਾਂ ਰਾਗ ਦਾ ਤਾਂ ਨਹੀਂ ਨਾ। ਤੁਸੀਂ ਆਪ ਜਾਣਦੇ ਹੋ ਇਹ ਰਾਗ ਦਾ ਗੁਣ ਹੈ ਕਿ ਇੱਕ ਸੱਪ ਜਿਹੜਾ ਕਿਸੇ ਦਾ ਮਿੱਤਰ ਨਹੀਂ, ਉਹ ਰਾਗ ਦੇ ਨਾਲ ਆਪਣੇ ਆਪ ਨੂੰ ਕੈਦੀ ਬਣਵਾ ਲੈਂਦਾ ਹੈ ਬੀਨ ਕਰਕੇ। ਰਾਗ ਵਿੱਚ ਇੰਨਾ ਬਲ ਹੈ, ਕੰਡੇ ਹਾਇੜੇ ਵਿੱਚ ਇੰਨਾ ਬਲ ਹੈ, ਇੱਕ ਹਿਰਨ ਜਿਹੜਾ ਮਾਰੂ ਥਲਾਂ ਵਿੱਚ ਚੁੰਗੀਆਂ ਲਾਉਂਦਾ ਹੈ ਉਹ ਕੰਡੇ ਹੇੜ ਦੀ ਆਵਾਜ਼ ਦੇ ਨਾਲ ਆਪਣੇ ਆਪ ਨੂੰ ਬੰਦੀ ਬਣਵਾ ਲੈਂਦਾ, ਫਿਰ ਰਾਗ ਜਾਦੂ ਨਾ ਹੋਇਆ। ਰਾਗ ਇੱਕ ਜਾਦੂ ਹੈ, ਅਸੀਂ ਇਸ ਰਾਗ ਦੇ ਨਾਲ ਉਸ ਪਰਮਾਤਮਾ ਦੇ ਨਾਮ ਦੀ ਸਿਰ ਤੋਂ ਸਲਾਹ ਜੋੜ ਕਰਕੇ ਉਹਨੂੰ ਕੀਮਤੀ ਬਣਾ ਦਿੱਤਾ ਹੈ। ਜਿਸ ਤਰ੍ਹਾਂ ਇੱਕ ਵੱਲ ਹੋਵੇ ਅੰਗੂਰਾਂ ਦੀ ਜਾਂ ਹੋਰ ਕੋਈ ਬਾਂਸਾਂ ਤੇ ਵੱਲਾਂ ਚੜਾ ਦਿੰਦੇ ਆਪਾਂ, ਬਾਂਸ ਦੇ ਵਿੱਚ ਬਾਂਸ ਨੂੰ ਸਬਜ਼ੀ ਨਹੀਂ ਲੱਗਦੀ, ਉਹਨੂੰ ਅੰਗੂਰ ਨਹੀਂ ਲੱਗਦੇ, ਪਰ ਜਦੋਂ ਉਸ ਬਾਂਸ ਤੇ ਉਹ ਵੱਲ ਚੜ੍ਹ ਜਾਏ ਤੇ ਉਹਨੂੰ ਫਲ ਲੱਗ ਜਾਂਦੇ ਨੇ। ਠੀਕ ਹੈ, ਕੱਲਾ ਰਾਗ ਆਪਣੇ ਆਪ ਵਿੱਚ ਮਹਾਨ ਨਹੀਂ, ਪਰ ਜਦੋਂ ਉਸ ਰਾਗ ਨਾਲ ਕਰਤੇ ਦੀ ਸੰਤ ਜੁੜ ਜਾਏ ਤੇ ਫਿਰ ਉਹ ਰਾਗ ਮਹਾਨ ਹੋ ਜਾਂਦਾ ਹੈ। ਜਿਹੜੇ ਸੰਤ ਨੇ ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਕੀਰਤਨ ਕਰਦੇ ਨੇ, ਪਰਮਾਤਮਾ ਦੀ ਵਡਿਆਈ ਕਰਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ, ਅਪਰੰਤ ਕਿਰਪਾ ਕਰਦੇ ਹਨ।
ਧਰਮੰ ਦੇਹ ਧਾਰਨ ਹੈ,
ਗੁਰਦੇਵ ਕਹਿੰਦੇ ਪੰਡਿਤ ਜੀ ਮਨੁੱਖਾ ਦੇਹ ਨੂੰ ਧਾਰਨ ਦਾ ਸਭ ਤੋਂ ਪਹਿਲਾਂ ਵੱਡਾ ਧਰਮ ਇਹ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਨਾ। ਜੇ ਤੂੰ ਮਾਲਕ ਦਾ ਖਾ ਕੇ ਧਰਵਾਦ ਨਹੀਂ ਕਰਦਾ ਤੇਰੀ ਬੁਰੀ ਆਮ ਪਵੇਗੀ। ਭਾਈ ਸਾਹਿਬ ਭਾਈ ਗੁਰਦਾਸ ਨੇ ਦ੍ਰਿਸ਼ਟਾਂਤ ਦਿੱਤਾ ਸਾਨੂੰ ਸਮਝਾਉਣ ਲਈ ਚੋਰ ਦਾ। ਉਹ ਕਹਿੰਦੇ ਨੇ ਚੋਰ ਗਿਆ ਘਰ ਸ਼ਾਹ ਦੇ, ਘਰ ਅੰਦਰ ਵੜਿਆ ਕੱਛਾ ਕੂਨੇ ਭਾਲ ਦਾ ਚਵਾਰੇ ਚੜਿਆ, ਸੋਇਨਾ ਰੂਪਾ ਪੰਡ ਬੰਨ ਅਗਲਾਈ ਅੜਿਆ, ਲੋਭ ਲਹਿਰ ਹਲਕਾਇਆ ਲੂਣ ਭਾਂਡਾ ਫੜਿਆ, ਲੈ ਕੇ ਚੁਖਤ ਚੱਖਿਆ ਇਸ ਕੱਖ ਨਾ ਖੜਿਆ, ਲੂਣ ਹਰਾਮੀ ਗੁਨਾਗਾਰ ਧੰਬੜ ਤੜ ਧੰਬੜ ਧੜਿਆ। ਭਾਈ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਆਪਣੀ ਵਾਰਾਂ ਚ, ਕਹਿੰਦੇ ਕਿ ਚੋਰ ਸੀ ਉਹ ਆਪਣੇ ਧੰਦੇ ਦੇ ਮੁਤਾਬਕ ਇੱਕ ਰਾਜੇ ਦੇ ਘਰ ਵਿੱਚ ਉਹਨੇ ਪ੍ਰਵੇਸ਼ ਕਰ ਲਿਆ। ਉਹਨੇ ਵੇਖਿਆ ਕਿ ਮਾਲ ਮੱਤਾ ਕਿੱਥੇ ਹੈ, ਸਿੰਘਾਂ ਦੇ ਰਾਹੀਂ ਉਹਨੂੰ ਪਤਾ ਕੀਤਾ ਪਹਿਲਾਂ, ਤੇ ਸਾਰੇ ਕੀਮਤੀ ਸਮਾਨ ਚੁਬਾਰੇ ਵਿੱਚ ਹੈ। ਉਹ ਸੱਜੇ ਖੱਬੇ ਹੋ ਕੇ ਜਿਸ ਤਰ੍ਹਾਂ ਦਾ ਲੱਗਾ ਚੁਬਾਰੇ ਵਿੱਚ ਚੜ ਗਿਆ। ਉਹਨੂੰ ਭੁੱਖ ਲੱਗੀ ਸੀ। ਉਹਨੇ ਜਾਂਦਿਆਂ ਸਰ ਪਹਿਲਾਂ ਆਪਣਾ ਕੰਮ ਕੀਤਾ, ਬਾਲ ਮਤਾ ਸਾਂਭਿਆ, ਪੰਡ ਬੰਨ੍ਹੇ। ਉਹਨੇ ਮਨ ਵਿੱਚ ਖਿਆਲ ਕੀਤਾ ਕਿ ਮੇਰਾ ਕੰਮ ਤਾਂ ਹੋ ਗਿਆ, ਤੈਨੂੰ ਖਾਣ ਪੀਣ ਦੀ ਕੁਝ ਹੋਰ ਚੰਗੀ ਗੱਲ ਹੈ। ਚੋਰ ਨੇ ਸੱਜੇ ਖੱਬੇ ਹੱਥ ਮਾਰਿਆ, ਕਿਉਂਕਿ ਚੋਰ ਨੂੰ ਹਨੇਰਾ ਬੜਾ ਚੰਗਾ ਹੈ। ਜਿਹੜੇ ਤਨ ਦੇ ਚੋਰ ਨੇ, ਚੋਰ ਨੂੰ ਵੈਸੇ ਹਨੇਰਾ ਚੰਗਾ ਹੈ। ਜਿਹੜਾ ਧਨ ਦੀ ਚੋਰੀ ਕਰਦਾ ਉਹ ਵੀ ਹਨੇਰਾ ਚਾਹੁੰਦਾ, ਜਿਹੜਾ ਤਨ ਦੀ ਚੋਰੀ ਕਰਦਾ ਉਹ ਵੀ ਹਨੇਰਾ ਚਾਹੁੰਦਾ। ਚੋਰ ਤੇ ਯਾਰ ਦੋ ਲਫ਼ਜ਼ ਉਹਦੇ ਨੇ ਬੜੇ ਮਸ਼ਹੂਰ ਪੰਜਾਬੀ, ਚੋਰ ਤੇ ਯਾਰ। ਜਿਹੜਾ ਯਾਰ ਹੁੰਦਾ ਉਹ ਦੂਜੇ ਦੇ ਤਨ ਤੇ ਕੰਟਰੋਲ ਕਰਨ ਦਾ ਯਤਨ ਕਰਦਾ, ਤੇ ਜਿਹੜਾ ਚੋਰ ਹੁੰਦਾ ਉਹ ਦੂਜੇ ਦੇ ਧਨ ਨੂੰ ਹੜੱਪਣ ਦਾ ਯਤਨ ਕਰਦਾ। ਦੂਜੇ ਦੇ ਧਨ ਤੇ ਕਬਜ਼ਾ ਕਰਨ ਵਾਲੇ ਨੂੰ ਕਹਿੰਦੇ ਨੇ ਚੋਰ, ਤੇ ਦੂਜੇ ਦੇ ਤਨ ਤੇ ਨਿਗਾਹ ਰੱਖਣ ਵਾਲੇ ਨੂੰ ਕਹਿੰਦੇ ਨੇ ਯਾਰ। ਚੋਰ ਤੇ ਯਾਰ ਦੋਵੇਂ ਚੋਰ ਨੇ, ਇੱਕ ਤਨ ਦਾ ਇੱਕ ਧਨ ਦਾ। ਉਹਨੂੰ ਭੁੱਖ ਲੱਗੀ ਤੇ ਵਿਚਾਰ ਕੀਤੇ ਕਿ ਕੁਝ ਖਾਣ ਨੂੰ ਮਿਲ ਜਾਏ। ਹਨੇਰਾ ਸੀ, ਉਹਨੇ ਕਿਸੇ ਭਾਂਡੇ ਵਿੱਚ ਹੱਥ ਪਾਇਆ, ਮੂੰਹ ਨੂੰ ਲਾ ਕੇ ਵੇਖਿਆ ਤੇ ਚੋਰ ਨੂੰ ਕਹਿਣ ਲੱਗਾ, ਬੇੜਾ ਕਰਜੇ ਕੰਮ ਖਰਾਬ ਹੋ ਗਿਆ। ਕਿਉਂ? ਕਿਉਂਕਿ ਲੋੜ ਹੈ, ਤੇ ਲੂਣ ਖਾ ਕੇ ਕਿਸੇ ਦਾ ਹਰਾਮ ਕਰਨਾ ਇਹ ਇਨਸਾਨੀਅਤ ਨਹੀਂ। ਭਾਈ ਗੁਰਦਾਸ ਕਹਿੰਦੇ ਮਿੱਤਰਾਂ ਤੋਂ ਉਹਦੇ ਨੂੰ ਸਬਕ ਲੈ, ਚੋਰ ਹੈ ਚੋਰ, ਚੋਰ ਦਾ ਕੀ ਲਈਦਾ। ਉਹਨੇ ਮਾਲ ਮੱਤੇ ਦੀ ਪੰਡ ਵੀ ਬੰਨ ਲਈ ਹੈ, ਪਰ ਲੂਣ ਖਾਣ ਕਰਕੇ ਉਹਨੇ ਮਾਲਕ ਦਾ ਮਾਲ ਨਹੀਂ ਖੜਿਆ ਕਿ ਮੈਂ ਕਿਤੇ ਨਿਮਖ ਹਰਾਮ ਨਾ ਬਣ ਜਾ। ਤੇ ਭਾਈ ਗੁਰਦਾਸ ਸਿੰਘ ਦੇ ਗੁਰਮੁਖਾ ਸੋਚਿਆ ਕਰ, ਚੋਰ ਦਾ ਫਿਰ ਤੇਰੇ ਨੂੰ ਸਟੈਂਡਰਡ ਚੰਗਾ ਹੋਇਆ ਨਾ। ਉਹਨੇ ਕਿਲੂਆਂ ਵਿੱਚ ਨਹੀਂ, ਉਹਨੇ ਸ਼ਟਾਕਿਆਂ ਚ ਨਹੀਂ, ਮਾੜਾ ਜਿਹਾ ਲੂਣ ਜਮਾਨ ਤੇ ਲਾ ਕੇ ਚੱਕ ਕੇ ਵੇਖਿਆ ਵੀ ਕੀ ਵਸਤੂ, ਤੇ ਉਹਨੂੰ ਸ਼ੱਕ ਪਿਆ, ਲੂਣ ਇਹਨੂੰ ਕੁਝ ਨਹੀਂ ਖੜਿਆ। ਆਪਾਂ ਗੁਰਮੁਖੋ ਮਣਾ ਮੂੰਹ ਲੂਣ ਪਰਮਾਤਮਾ ਦਾ ਖਾਧਾ, ਪਰ ਆਪਾਂ ਧਰਵਾਦ ਹੀ ਨਹੀਂ ਕਰਦੇ। ਚੋਰ ਨਾਲੋਂ ਮਾੜੇ ਹੋਏ ਨਾ, ਚੋਰ ਚੰਗਾ ਸਾਡੇ ਨਾਲ। ਉਹਨੇ ਥੋੜਾ ਵੀ ਖਾ ਕੇ ਮਾਲਕ ਦਾ ਧਰਵਾਦ ਕੀਤਾ, ਅਸੀਂ ਮਣਾ ਮੂੰਹ ਖਾ ਕੇ ਵੀ ਮਾਲਕ ਦਾ ਧਰਵਾਦ ਨਹੀਂ ਕਰਦੇ। ਗੁਰਦੇਵ ਕਹਿੰਦੇ ਗੁਰਮੁਖਾ, ਜੇ ਤੂੰ ਮਨੁੱਖਾ ਦੇਹ ਧਾਰੀ ਹੈ ਤੇ ਤੇਰਾ ਫਰਜ਼ ਹੈ ਤੂੰ ਕੁਝ ਕਰ। ਲਫ਼ਜ਼ ਧਰਮ ਆਇਆ ਹੈ, ਬੜਾ ਬਕੀਮਤੀ ਲਫ਼ਜ਼ ਹੈ। ਧਰਮ ਦਾ ਅਰਥ ਹੁੰਦਾ ਹੈ ਪਰਮਾਤਮਾ ਨਾਲ ਜੁੜਨ ਦਾ ਵਸੀਲਾ, ਰਿਲੀਜਨ। ਅੰਗਰੇਜ਼ੀ ਕਹਿੰਦੇ ਰਿਲੀਜਨ, ਰਿਲੈਜਨ। ਜਿਹੜਾ ਟੁੱਟੀ ਹੋਈ ਆਤਮਾ ਨੂੰ ਪਰਮਾਤਮਾ ਨਾਲ ਜੋੜੇ ਉਹਨੂੰ ਧਰਮ ਕਹਿੰਦੇ ਹਨ। ਤੇ ਧਰਮ ਦਾ ਅਰਥ ਕੁਝ ਅੰਗਰੇਜ਼ ਵਿਦਵਾਨਾਂ ਨੇ ਕੀਤਾ, ਬੀਬੀ ਐਨੀ ਡਿਸੈਂਟ ਹੋਈ ਹੈ, ਉਹਨੇ ਧਰਮ ਦਾ ਅਰਥ ਕੀਤਾ ਫਰਜ਼, ਡਿਊਟੀ। ਸਾਨੂੰ ਜੇ ਮਨੁੱਖਾ ਜਾਮਾ ਮਿਲਿਆ ਨਾ, ਤੇ ਸਾਡੀ ਇੱਕ ਡਿਊਟੀ ਹੈ, ਸਾਡਾ ਇੱਕ ਫਰਜ਼ ਹੈ ਕਿ ਅਸੀਂ ਉਸ ਪਰਮਾਤਮਾ ਦਾ ਕੀਰਤਨ ਕਰੀਏ, ਉਹਦੀ ਵਡਿਆਈ ਕਰਨਾ ਕਰੀਏ।
ਅੰਮ੍ਰਿਤ ਨਾਮ ਨਾਰਾਇਣ ਨਾਨਕ,
ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ। ਨਾਰਾਇਣ ਦਾ ਅਰਥ ਹੁੰਦਾ, ਇਹਦੇ ਕਈ ਅਰਥ ਕੀਤੇ ਨੇ ਮਹਾਂਪੁਰਸ਼ਾਂ ਨੇ। ਐਨ ਕਹਿੰਦੇ ਨੇ ਕਰ ਲੋ, ਜਿਹੜਾ ਪਰਮਾਤਮਾ ਹੈ ਉਹ ਸਮੁੱਚੀ ਕਾਇਨਾਤ ਰੂਪੀ ਘਰ ਵਿੱਚ ਰਹਿੰਦਾ ਹੈ। दूसरा अर्थ है नारायण। रैण कहिंदे ने रात नूं, ते नन्ना दा अर्थ है नहीं। ओ परमात्मा जिहदे विच अविद्या दी रात है, जिहदे विच अविद्या दा नेरा नहीं। जिहड़े संत जाने ओ मृत्यु तो रहत उस परमात्मा दा नाम पींदे ने। नाम किन्ना कमान है। भाई गुरदास जी के वार के भगत की कथा आई है। भगत वड्डा राजा जनक है, गुरमुख माया विच उदासी। गुरु के संपर्क में आने करके भय की गति को धारण वाला एक राजा जनक है। जनक का अर्थ वड्डा भी होता है, जनक के बहुत सारे अर्थ ने। जनक मोती नूं कहिंदे ने, जनक पिता नूं कहिंदे ने, जनक वड्डे नूं कहिंदे ने, जनक इक उपाधि का नाम ही है। ओ भगत वड्डा राजा जनक है, गुरमुख माया विच उदासी। वड्डा क्यों बनिया? गुरु के संपर्क विच आउण करके माया दे हुंदिया होया माया दी पकड़ विच नहीं, ओ दी अवस्था है। जो जल कमल अलिप्त है, कार बारी गुरसिख तवाही, आसा विच निरास होए, जीवन मुक्त भुगत दिवाही। लंबा प्रकरण है, उसका अंतम समा आया जो सारिया का आना ते आउंदा है। देव लोक नूं चलिया गण गंधर्व सभा सुख वासी। जो कहिंदे ने उस महापुरुष का अंत आया, ओनू लैण वास्ते गण आए। मैं संत महापुरुष बाबा गुरबचन सिंह की कथा सुनी है। ओ बार विच गए सन, एक सरदूल सिंह नाम के गुरमुख ने तस्वीर छड़िया। वो कहन लगा कि मैनू पांच प्यारे बाबा दया सिंह जी लैण वास्ते आए ने, भाई धर्म सिंह लैण वास्ते आए ने। सिंह कह लगे भाई तेन स्नान पाने, कह लगे नहीं। महापुरुष कहिंदे ने कि उस गुरमुख ने आप इशनान किया आप खूह तो। भाई सरदूल सिंह ने लहरपुर की गल है। उपरंत उन्हें आनंद साहब का पाठ करके तस्वीर छड़िया। कह लगा चंगो गुरमुख मेरी फतेह प्रवान करो। इस तरह गोपा रायक सिंह सी, वह कह लगा कि मैनू संत बाबा अदर सिंह वस्तुवाणी वाले दर्शन होए ने, वो मैं लैण वास्ते आए ने। और वह कहते आम उत्थे जथे दे सिंघां दी सेवा करता हुंदा सी, और वह जिवें कोई तंदरुस्त बंदा कपड़ा लाउंदा है, इस तरह उन्हें शरीर छड्या। कहण तो भाव है कि जिहड़ियां बंदगी करन वालियां रूहां ने उहनां नूं देवगण लैण वास्ते आउंदे ने। देवगण देव लोक नूं चलिया गण गंधर्व सभा सुख वासी। जमपुर गया पुकार सुन, बिललामन जी नरक निवासी। भाई गुरदास कहिंदे ने कि उस महापुरुष दे कन्नां दे विच किसी के रोन की आवाज आई, तो वह जी जमा की पूरी सी दर्क उन्हों की आवाज से नाम की महिमा। धर्म राय न आखो सभना दी कर बंद खलासी। धर्म राजे को सिफारिश की, कह लगा कि गुरमुखा छड़े बेचारे ने, बड़े दुखी ने, मेरा मन बड़ा प्राण होया। करे बेनती धर्म राय, हो ठाकुर सेवक अविनाशी। ਸ਼ਾਮ ਰਾਜਾ ਕਹਿਣ ਲੱਗਾ ਜੀ ਮੈਂ ਤੁਹਾਡੀ ਕਦਰ ਕਰਦਾ ਪਰ ਮੇਰੀ ਮਜ਼ਬੂਰੀ ਹੈ। ਜਿਵੇਂ ਜੇਲ੍ਹਾਂ ਦੇ ਵਿੱਚੋਂ ਮੁਲਾਜ਼ਮ ਜਿਹੜੇ ਜਵਾਨ ਤੇ ਰਿਹਾ ਹੋ ਜਾਂਦੇ ਨੇ ਉਹ ਆਪਣੇ ਘਰਾਂ ਵਿੱਚ ਵਿਚਰਦੇ ਨੇ, ਕਰਮ ਰਾਜਾ ਕਹਿਣ ਲੱਗਾ ਮੈਂ ਤੁਹਾਡੀ ਕਦਰ ਕਰਦਾ ਪਰ ਤੁਹਾਨੂੰ ਜਵਾਨ ਦੇਣੀ ਪਏਗੀ, ਜਵਾਨ ਦੇ ਦਿਓ ਤੇ ਫਿਰ ਸਰਕਾਰ ਆ ਸਕਦਾ। ਗਹਿਣੇ ਧਰਿਓ ਇੱਕ ਨਾਮ ਪਾਪਾਂ ਨਾਲ ਕਰੇ ਨਿਰਜਾਸੀ। ਕਹਿੰਦੇ ਨੇ ਭਾਈ ਗੁਰਦਾਸ ਜੀ ਇੱਕ ਘੜੀ ਦੇ ਨਾਮ ਦਾ ਮਹਾਤਮਾ ਰਾਜੇ ਜਨਕ ਨੇ ਨਰਕ ਦੇ ਲੋਕਾਂ ਨੂੰ ਦਿੱਤਾ। ਪਾਸੰਗ ਪਾਪ ਨਾ ਤੁਲਨੀ, ਕੱਟੀ ਕਲੋ ਗਲੋ ਨਰਕ ਜਮ ਫਾਸੀ। ਕਹਿੰਦੇ ਨੇ ਇੱਕ ਘੜੀ ਦੇ ਨਾਮ ਦੇ ਨਾਲ ਜਿਹੜੇ ਉਹ ਨਰਕਾਂ ਦੇ ਜੀਆਂ ਦੇ ਪਾਪ ਸਨ ਉਹ ਪਾਸਕੂ ਵੀ ਨਹੀਂ ਹੋ ਸਕਦੇ, ਬਹੁਤ ਤੁਛ ਨੇ, ਮਾਮੂਲੀ ਨੇ। ਮੁਗਤ ਭੁਗਤ ਨਾਵੇ ਕੀ ਦਾਸੀ। ਭਾਈ ਗੁਰਦਾਸ ਕਹਿੰਦੇ ਗੁਰਮੁਖਾਏ ਪਦਾਰਥ ਤੇ ਮੁਕਤੀਆਂ ਸਾਰੀਆਂ ਨਾਮ ਦੇ ਅਧੀਨ ਹਨ। ਇਸ ਵਜ੍ਹਾ ਕਰਕੇ ਜਿਹੜੇ ਉਹ ਮਹਾਤਮਾ ਜਨ ਨੇ ਉਹ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਰਹਿੰਦੇ ਹਨ। ਅੰਮ੍ਰਿਤ ਨਾਮ ਨਾਰਾਇਣ ਨਾਨਕ, ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ ਉਹ ਮਹਾਤਮਾ ਜਨ ਛਕਦੇ ਹਨ। ਕਹਿੰਦੇ ਇਸ ਪ੍ਰਕਾਰ ਉਹ ਨਾਮ ਜਪਦਿਆਂ ਜਪਦਿਆਂ ਰਜਦੇ ਨਹੀਂ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਇ ਰਹਾਓ। ਤੂੰ ਜਲਿਦ ਹੋ ਜਲ ਕਾ ਮੀਨ, ਜਲ ਮੈਂ ਰਹੋ ਜਲੇ ਬਿਨ ਖੀਨ। ਇਸ ਪ੍ਰਕਾਰ ਉਹ ਪਰਮਾਤਮਾ ਦਾ ਨਾਮ ਜਪਦੇ ਜਪਦੇ ਉਹਨਾਂ ਦਾ ਮਨ ਰਜਦਾ ਨਹੀਂ।
ਸਹਿਣਸ਼ੀਲ ਸੰਤੰ ਸਮ ਸਮਿਤਰਸ ਦੁਰਜਨ ਹੈ।
ਉਹਨਾਂ ਦਾ ਅਗਲਾ ਲੱਛਣ ਕੀ ਹੈ ਕਿ ਸੰਤਾਂ ਵਿੱਚ ਟ੍ਰਾਂਸਲੇਸ਼ਨ ਪਾਵਰ ਬੜੀ ਹੈ, ਬਹੁਤ ਜਰਨ ਸ਼ਕਤੀ ਉਹਨਾਂ ਵਿੱਚ। ਸਹਿਣਸ਼ੀਲ ਦਾ ਅਰਥ ਹੁੰਦਾ ਹੈ ਟ੍ਰਾਂਸਲੇਸ਼ਨ ਪਾਵਰ, ਜਰਨ ਸ਼ਕਤੀ, ਬਰਦਾਸ਼ਤ ਦਾ ਮਾਦਾ। ਸੰਤਾਂ ਵਿੱਚ ਬਹੁਤ ਸਹਿਣਸ਼ੀਲਤਾ ਹੁੰਦੀ, ਬਹੁਤ ਜ਼ਿਆਦਾ। ਸੋ ਕਿੰਨੀ ਸਹਿਣਸ਼ੀਲਤਾ ਹੈ ਕਿ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟਣ ਦਾ ਫਤਵਾ ਲੱਗਾ ਤੇ ਭਾਈ ਮਨੀ ਸਿੰਘ ਜਲਾਦ ਨੂੰ ਕਹਿਣ ਲੱਗੇ ਮਿੱਤਰਾ ਥੋੜਾ ਜਿਹਾ ਆਪਣੇ ਆਪ ਨੂੰ ਸੁਧਾਰਨਾ ਕਰ, ਤੇਰੇ ਮਾਲਕ ਦਾ ਹੁਕਮ ਹੈ ਕਿ ਤੂੰ ਮੇਰਾ ਬੰਦ ਬੰਦ ਕੱਟੇ। ਮੇਰੇ ਮਾਲਕ ਵੀ ਆ ਗਿਆ ਕਿ ਤੂੰ ਮਨੀ ਸਿੰਘ ਆ ਬੰਦ ਬੰਦ ਕਟਾਉਣੇ ਤੇ ਕਮਲਿਆ ਬੰਦ ਗੁੱਟ ਤੋਂ ਨਹੀਂ ਹੁੰਦਾ, ਬੰਦ ਕੋਟੇ ਤੋਂ ਆਰੰਭ ਹੁੰਦਾ ਹੈ। ਗੁਰਮੁਖ ਗ੍ਰੰਥ ਹੈ ਇਤਿਹਾਸ ਦਾ, ਉਹਦਾ ਨਾਮ ਹੈ ਸ਼ੀਤ ਬਲਾਸ। ਉਸ ਗ੍ਰੰਥ ਵਿੱਚ ਲਿਖਿਆ ਕਿ ਜਲਾਦ ਦੇ ਮਨ ਤੇ ਇੰਨਾ ਪ੍ਰਭਾਵ ਪਿਆ ਉਹਨੇ ਟੋਕਾ ਵਗਾ ਕੇ ਸੁੱਟ ਦਿੱਤਾ ਤੇ ਮਾਲਕ ਨੂੰ ਕਹਿਣ ਲੱਗਾ ਮੈਂ ਤੇਰੀ ਨੌਕਰੀ ਨਹੀਂ ਕਰਦੀ। ਔਰ ਨਵਾਂ ਜਲਾਦ ਲਿਆ ਕਰਕੇ ਭਾਈ